सतगुरु के प्यार हो गाओ सच्ची वाणी आओ सिख सतगुरु के प्यार हो गाओ सच्ची वाणी वाणी तो गाओ सतगुरु के प्यार हो गाओ सच्ची वाणी आओ सिख सतगुरु के प्यार हो गाओ सच्ची वाणी गाओ सच्ची गावो सच्ची सतगुरु के प्यार गाओ सच्ची वाणी गाओ सच्ची वाणी गाओ सच्ची वाणी अमृत सदा रो हर रंग जपियो सारंग पानी जपियो सारंग पानी आओ आओ सिख सतगुरु के प्यार गाओ सच्ची आओ सिख सतगुरु के प्यार हो गाओ सच्ची वाणी गाओ सच्ची वाणी गाओ सच्ची वाणी सतगुरु के प्यारे हो गावो सच्ची बाणी। रामकली महला तीजा आनंद साहिब तीसरे गुरु नानक गुरु अमरदास पातशाह बड़ा सुंदर फरमान कर दे आवो। गुरु अमरदास पातशाह आवाजा देंदे आवो कौन सिख केड़े जेड़े बाणी नू गावदे उन्हां सिखां नू गुरु अमरदास पातशाह आवाजा मार दे आवो सिख सतगुर के प्यारे। बाणी गाउण वाले सिख गुरु अमरदास पातशाह सतगुर दा प्यारा आप आवो सिख सतगुर के प्यारे हो गावो सच्ची बाणी। बाणी ता गावो गुरु केरी बाणिया सी बाणी। आओ इस बाणी नू गावीए जेड़ी इस संसार दे विच सब नालों ज्यादा श्रोमी ਅਤੇ ਸ੍ਰੇਸ਼ਟ ਬਾਣੀ ਹੈ। ਇਸ ਬਾਣੀ ਨੂੰ ਗਾਵੀ ਗੁਰੂ ਅਮਰਦਾਸ ਪਾਤਸ਼ਾਹ ਦਾ ਫਰਮਾਨ। ਪਿਆਰਿਓ ਜਿਹੜਾ ਇਸ ਬਾਣੀ ਦੇ ਨਾਲ ਪਿਆਰ ਕਰਦਾ ਉਹ ਕੌਣ ਹੈ? ਉਹ ਹੈ ਸਤਿਗੁਰੂ ਦਾ ਪਿਆਰਾ। ਸਤਿਗੁਰ ਦੂਜਿਆਂ ਨੂੰ ਹੁਕਮ ਨਹੀਂ ਕਰਦੇ, ਫੁਰਮਾਨ ਨਹੀਂ ਕਰਦੇ, ਆਪਣੇ ਜੀਵਨ ਦੇ ਵਿੱਚ ਵੀ ਸਤਿਗੁਰਾਂ ਨੇ ਇਸ ਗੱਲ ਦੀ ਕਾਲਣਾ ਕਾਲੀ। ਸਤਵੇਂ ਪਾਤਸ਼ਾਹ ਗੁਰੂ ਹਰਿ ਰਾਇ ਸਾਹਿਬ ਇੱਕ ਵਾਰ ਆਪ ਨੂੰ ਇੱਕ ਸਿੱਖ ਨੇ ਸਵਾਲ ਕੀਤਾ, ਗੁਰੂ ਗਰੀਬ ਨਿਵਾਜ ਆਪ ਜੀ ਦੇ ਦੋ ਪੁੱਤਰ ਵੱਡੇ ਬਾਬਾ ਰਾਮ ਰਾਏ ਛੋਟੇ ਹਰਿ ਕ੍ਰਿਸ਼ਨ ਜੀ, ਦੋਹਾਂ ਸਪੁੱਤਰਾਂ ਦੇ ਵਿੱਚੋਂ ਆਪ ਜੀ ਨੂੰ ਸਭ ਨਾਲੋਂ ਪਿਆਰਾ ਕੌਣ ਲੱਗਦਾ ਹੈ? ਸਤਵੇਂ ਪਾਤਸ਼ਾਹ ਗੁਰੂ ਹਰਿ ਰਾਇ ਸਾਹਿਬ ਸਿੱਖ ਦੀ ਬਾਹ ਫੜੀ, ਉਸ ਕਮਰੇ ਦੇ ਵਿੱਚ ਲੈ ਗਏ ਜਿਸ ਕਮਰੇ ਦੇ ਵਿੱਚ ਆਪ ਦੇ ਦੋਵੇਂ ਸਪੁੱਤਰ ਬਾਬਾ ਰਾਮ ਰਾਏ ਅਤੇ ਛੋਟੇ ਹਰਿ ਕ੍ਰਿਸ਼ਨ ਜੀ ਗੁਰਬਾਣੀ ਦਾ ਪਾਠ ਕਰ ਰਹੇ ਸਨ। ਸੱਤਵੇਂ ਪਾਤਸ਼ਾਹ ਗੁਰਸਿੱਖ ਨੂੰ ਕਹਿਣ ਲੱਗੇ, ਗੁਰਸਿੱਖਾ ਆ ਵੇਖ ਮੇਰੇ ਦੋਵੇਂ ਸਪੁੱਤਰ, ਦੋਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇੜ ਤੋਂ ਗੁਰਬਾਣੀ ਦਾ ਪਾਠ ਕਰ ਰਹੇ। ਇਹ ਲੈ ਲੋਹੇ ਦੀ ਸੂਈ, ਜਾ ਪਹਿਲੇ ਵੱਡੇ ਸਪੁੱਤਰ ਬਾਬਾ ਰਾਮ ਰਾਏ ਦੇ ਥੋੜੀ ਦੇਰ ਬੈਠ ਕੇ ਬਾਣੀ ਸਰਵਣ ਕਰ। ਫਿਰ ਇਹ ਲੋਹੇ ਦੀ ਸੂਈ ਉਸ ਲੱਕੜ ਦੇ ਪਾਵੇ ਵਿੱਚ ਚੁਬੋ ਦੇਈਂ ਜਿਸ ਮੰਜੀ ਸਾਹਿਬ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ, ਉਸ ਦੇ ਲੱਕੜ ਦੇ ਪਾਵੇ ਵਿੱਚ ਇਹ ਲੋਹੇ ਦੀ ਸੂਈ ਖਬੋ ਦੇ। ਫਿਰ ਛੋਟੇ ਦੇ ਕੁੱਲ ਜਾਈ, ਉਸੇ ਤਰ੍ਹਾਂ ਬਾਣੀ ਨੂੰ ਸਰਵਣ ਕਰਕੇ ਲੋਹੇ ਦੀ ਸੂਈ ਨੂੰ ਖਬੋ ਦੇ। ਸਿੱਖ ਨੇ ਹੁਕਮ ਮੰਨਿਆ, ਪੁੱਜਿਆ ਬਾਬਾ ਰਾਮ ਰਾਏ ਦੇ ਪਾਸ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਦੇ ਵਿੱਚੋਂ ਗੁਰਬਾਣੀ ਦਾ ਪਾਠ ਕਰ ਰਹੇ। ਗੁਰਸਿੱਖ ਨੇ ਪਾਠ ਸਰਵਣ ਕੀਤਾ, ਆਨੰਦ ਨਹੀਂ ਆਇਆ। ਥੋੜੀ ਦੇਰ ਬਾਅਦ ਸੱਤਵੇਂ ਪਾਤਸ਼ਾਹ ਦਾ ਹੁਕਮ ਮੰਨ ਕੇ ਲੋਹੇ ਦੀ ਸੂਈ ਲੱਕੜ ਦੇ ਪਾਵੇ ਦੇ ਵਿੱਚ ਖਬੋਈ। ਭਲਾ ਲੱਕੜ ਦੇ ਪਾਵੇ ਵਿੱਚ ਲੋਹੇ ਦੀ ਸੂਈ ਕਿਵੇਂ ਖੁੱਬ ਜਾਏ? ਗੁਰਸਿੱਖ ਉੱਠਿਆ, ਪੁੱਜਿਆ ਛੋਟੇ ਸਪੁੱਤਰ ਹਰਕ੍ਰਿਸ਼ਨ ਦੇ ਪਾਸ, ਜਿਨ੍ਹਾਂ ਨੂੰ ਸੱਤਵੇਂ ਪਾਤਸ਼ਾਹ ਨੇ ਬਾਅਦ ਦੇ ਵਿੱਚ ਅੱਠਵੇਂ ਗੁਰੂ ਨਾਨਕ ਦੀ ਬਖਸ਼ਿਸ਼ ਕਰਕੇ ਹਰਕ੍ਰਿਸ਼ਨ ਤੋਂ ਗੁਰੂ ਹਰਕ੍ਰਿਸ਼ਨ ਬਣਾਏ। ਗੁਰਸਿੱਖ ਨੇ ਛੋਟੇ ਸਪੁੱਤਰ ਹਰਕ੍ਰਿਸ਼ਨ ਜੀ ਪਾਸੋਂ ਬਾਣੀ ਨੂੰ ਸਰਵਣ ਕੀਤਾ, ਬੜਾ ਆਨੰਦ ਆਇਆ। ਥੋੜੀ ਦੇਰ ਬਾਅਦ ਉਹ ਲੋਹੇ ਦੀ ਸੂਈ ਲੱਕੜ ਦੇ ਪਾਵੇ ਵਿੱਚ ਸੱਤਵੇਂ ਪਾਤਸ਼ਾਹ ਦਾ ਹੁਕਮ ਮੰਨ ਕੇ ਜਦੋਂ ਇਸ ਲੋਹੇ ਦੀ ਸੂਈ ਨੂੰ ਲੱਕੜ ਦੇ ਪਾਵੇ ਵਿੱਚ ਖਬੋਇਆ, ਉਹ ਐਵੇਂ ਖੁੱਬ ਗਈ ਮਾਨੋ ਕਿ ਲੱਕੜ ਦਾ ਨਹੀਂ ਮੋਮ ਦਾ ਪਾਵਾ ਹੋ। ਸਿੱਖ ਬੜਾ ਰਾਮ ਸੱਤਵੇਂ ਪਾਤਸ਼ਾਹ ਦੇ ਪਾਸ ਪੁੱਜਿਆ, ਮਹਾਰਾਜ ਆ ਮੈਨੂੰ ਗੱਲ ਸਮਝ ਲਿਆ। ਸੱਤਵੇਂ ਪਾਤਸ਼ਾਹ ਗੁਰੂ ਹਰ ਰਾਏ ਜੀ ਗੁਰਸਿੱਖ ਨੂੰ ਸਮਝਾਉਂਦੇ, ਗੁਰਸਿੱਖਾ ਤੂੰ ਵੱਡੇ ਦੇ ਪਾਸ ਗਿਆ, ਬਾਣੀ ਨੂੰ ਸਰਵਣ ਕੀਤਾ, ਤੈਨੂੰ ਆਨੰਦ ਨਹੀਂ ਆਇਆ ਕਿਉਂਕਿ ਬਾਣੀ ਪੜ੍ਹਦਿਆਂ ਹੋਇਆਂ ਬਾਬਾ ਰਾਮ ਰਾਏ ਦਾ ਧਿਆਨ ਬਾਣੀ ਵਿੱਚ ਨਹੀਂ ਸੀ। ਤੂੰ ਛੋਟੇ ਸਪੁੱਤਰ ਹਰਕ੍ਰਿਸ਼ਨ ਦੇ ਪਾਸ ਗਏ, ਤੈਨੂੰ ਬੜਾ ਆਨੰਦ ਆਇਆ। ਇਤਨਾ ਹੀ ਨਹੀਂ, ਉਹ ਲੋਹੇ ਦੀ ਸੂਈ ਲੱਕੜ ਦੇ ਪਾਵੇ ਵਿੱਚ ਇੰਜ ਖੁੱਬ ਗਈ ਜਿਵੇਂ ਲੱਕੜ ਦਾ ਨਹੀਂ ਮੋਮ ਦਾ ਪਾਵਾ ਹੋ। ਜਾਣਦਾ ਹੈ ਆ ਕੀ ਹੈ? ਕਿਉਂਕਿ ਛੋਟੇ ਸਪੁੱਤਰ ਹਰਕ੍ਰਿਸ਼ਨ ਦਾ ਚਿੱਤ ਬਾਣੀ ਪੜ੍ਹਦਿਆਂ ਹੋਇਆਂ ਉਸ ਗੁਰਬਾਣੀ ਵਿੱਚ ਇੱਕ ਮਿੱਕ ਸੀ। ਬਾਣੀ ਪੜ੍ਹਦਿਆਂ ਹੋਇਆਂ ਉਹ ਹਰਕ੍ਰਿਸ਼ਨ ਬਾਣੀ ਵਿੱਚ ਇੱਕ ਮਿੱਕ ਹੋ ਗਏ, ਇਸ ਲਈ ਲੱਕੜ ਦਾ ਪਾਵਾ ਵੀ ਮੋਮ ਦੇ ਪਾਵੇ ਦੇ ਸਮਾਨ ਹੋ ਗਏ। ਗੁਰਸਿੱਖਾ ਤੇਰੇ ਸਵਾਲ ਦਾ ਜਵਾਬ ਮੈਨੂੰ ਹਰਕ੍ਰਿਸ਼ਨ ਪਿਆਰਾ। ਪਿਆਰਿਓ ਬਾਣੀ ਪੜ੍ਹਨ ਵਾਲਿਓ, ਇਸ ਗੱਲ ਦੇ ਉੱਪਰ ਵਿਚਾਰ ਕਰਨੀ ਸੱਤਵੇਂ ਪਾਤਸ਼ਾਹ ਦੇ ਦੋਸਤ ਪੁੱਤਰ, ਪਰ ਸਤਿਗੁਰਾਂ ਨੂੰ ਕਿਹੜਾ ਪਿਆਰਾ ਲੱਗਦਾ ਹੈ ਜਿਹੜਾ ਬਾਣੀ ਪੜ੍ਹਦਾ ਹੈ, ਔਰ ਬਾਣੀ ਵੀ ਐਸੀ ਇੱਕ ਚਿੱਤ ਹੋ ਕੇ। ਇਸ ਲਈ ਗੁਰੂ ਅਮਰਦਾਸ ਪਾਤਸ਼ਾਹ ਦਾ ਬੜਾ ਸੁੰਦਰ ਫਰਮਾਨ ਹੈ, ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ। ਆਓ ਪਿਆਰਿਓ, ਇਸ ਬਾਣੀ ਨੂੰ ਐਸਾ ਹਿਰਦੇ ਵਿੱਚ ਵਸਾਈਏ ਕਿ ਅਸੀਂ ਆਪਣੇ ਸੋਹਣੇ ਸਤਿਗੁਰ ਦੇ ਪਿਆਰੇ ਗੁਰਸਿੱਖ ਬਣ ਜਾਏ। ਪਰ ਅੱਜ ਦਾ ਸਿੱਖ ਕੀ ਕਰਦਾ ਹੈ? ਗੁਰਦੁਆਰਾ ਸਾਹਿਬ ਵਿਖੇ ਜਾਣਾ, ਜੋੜੇ ਉਤਾਰਨੇ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗਾ ਹੱਥ ਜੋੜ ਕੇ ਅਰਦਾਸ ਕਰਨਾ, ਮਹਾਰਾਜ ਮੈਨੂੰ ਆ ਦੇ ਦਿਓ, ਮੈਨੂੰ ਉਹ ਦੇ ਦਿਓ, ਮੇਰਾ ਆ ਰਹਿ ਗਿਆ। ਕਿਤਨੀਆਂ ਅਰਦਾਸਾਂ ਰੋਜ਼ ਕਰਦਾ, ਅਰਦਾਸਾਂ ਗੁਰਸਿੱਖ ਦੀਆਂ ਖਤਮ ਨਹੀਂ ਹੁੰਦੀਆਂ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗਾ, ਭਾਵ ਗੁਰੂ ਸਾਹਿਬ ਦੇ ਅੱਗੇ ਖੜਾ ਹੋ ਕੇ, ਜੇ ਕੋਈ ਗੁਰੂ ਦੇ ਪਾਸ ਖੜਾ ਹੋ ਕੇ ਗੁਰੂ ਨੂੰ ਮੰਗੇਗਾ ਨਹੀਂ, ਗੁਰੂ ਕਿੱਥੋਂ ਮਿਲ ਜਾਏਗਾ? ਸਾਡੀਆਂ ਮੰਗਾਂ ਹੀ ਖਤਮ ਨਹੀਂ ਹੁੰਦੀਆਂ, ਸਾਨੂੰ ਆਹ ਦੇ ਦਿਓ, ਸਾਨੂੰ ਉਹ ਦੇ ਦਿਓ। ਤੇ ਅੱਜ ਦੇ ਗੁਰਸਿੱਖ ਦੀ ਕੀ ਹਾਲਤ ਹੈ? ਉਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਹੀਂ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰੁਮਾਲਿਆਂ ਦੇ ਦਰਸ਼ਨ ਕਰਦਾ। ਗੁਰੂ ਗ੍ਰੰਥ ਦੇ ਦਰਸ਼ਨ ਕੀ ਹਨ? ਜਦੋਂ ਕੋਈ ਗੁਰਸਿੱਖ ਬੜੇ ਪਿਆਰ ਅਤੇ ਅਦਬ ਦੇ ਨਾਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਪੜ੍ਹਦਾ ਉਸ ਬਾਣੀ ਵਿੱਚ ਲੀਨ ਹੋ ਜਾਏ, ਇਹ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ। ਪਰ ਅੱਜ ਅਸੀਂ ਆਹ ਵੀ ਵੇਖਦੇ ਹਾਂ ਗੁਰਦੁਆਰਿਆਂ ਦੇ ਵਿੱਚ ਅੰਮ੍ਰਿਤ ਵੇਲੇ, ਜਦੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਆਰੰਭ ਹੁੰਦੇ, ਸੁਖਮਨੀ ਸਾਹਿਬ ਦੇ ਪਾਠ ਬੜੀ ਸਪੀਡ ਦੇ ਨਾਲ ਪੜ੍ਹਦੇ, ਭਾਵੇਂ ਸਾਡੇ ਪਾਸੋਂ ਪਾਠ ਕਰਦੇ ਆ ਬੇਅੰਤ ਭੁੱਲਾ ਹੋ ਜਾ। ਆਮ ਤੌਰ ਤੇ ਅਸੀਂ ਆਹ ਵੀ ਕਹਿ ਦਿੰਦੇ ਹਾਂ, ਅਸੀਂ ਜਪਜੀ ਸਾਹਿਬ ਦਾ ਪਾਠ 10 ਮਿੰਟ ਵਿੱਚ ਕਰਦੇ ਹਾਂ, ਕੋਈ ਆਖਦਾ ਅਸੀਂ 7 ਮਿੰਟ ਵਿੱਚ ਕਰਦੇ ਹਾਂ, ਕੋਈ ਆਹ ਵੀ ਕਹਿ ਦਿੰਦਾ ਹੈ ਅਸੀਂ ਜਪਜੀ ਸਾਹਿਬ ਦਾ ਪਾਠ 5 ਮਿੰਟ ਵਿੱਚ ਕਰਦੇ ਹਾਂ। ਪਿਆਰਿਓ, ਅਸੀਂ ਪਾਠ ਕਰਦੇ ਹਾਂ, ਕੋਈ ਸਪੀਡ ਨਹੀਂ ਵਿਖਾਣੀ। ਆ ਝਾਤ ਮਾਰੀਏ, ਜਦੋਂ ਬੈਂਕ ਦੇ ਵਿੱਚ ਅਸੀਂ ਜਾਂਦੇ ਹਾਂ, ਉੱਥੇ ਨੋਟ ਬੜੇ ਪਿਆਰ ਨਾਲ ਗਿਣਦੇ ਕਿ ਸਾਡੇ ਪਾਸ ਕੋਈ ਗਲਤੀ ਨਾ ਹੋ ਜਾਏ, ਆ ਨੋਟ ਕੀ ਨੇ ਧੰਨ। ਪਿਆਰਿਆ, ਸੰਸਾਰ ਦਾ ਝੂਠਾ ਧਨ ਗਿਣਦੇ ਵਕਤ ਤੂੰ ਬੜਾ ਧਿਆਨ ਰੱਖਦਾ ਹੈ, ਉਹ ਸਤਿਗੁਰਾਂ ਦੀ ਬਾਣੀ ਜਿਹੜਾ ਸੱਚਾ ਧਨ ਹੈ, ਉਸ ਵਕਤ ਤੈਨੂੰ ਧਿਆਨ ਕਿਉਂ ਨਹੀਂ ਆਉਂਦਾ ਕਿ ਇਸ ਬਾਣੀ ਨੂੰ ਸਪੀਡ ਦੇ ਨਾਲ ਨਹੀਂ, ਬੜੇ ਪਿਆਰ ਉਹ ਸਤਿਕਾਰ ਦੇ ਨਾਲ ਪੜ੍ਹਨਾ, ਏਡੇ ਸਤਿਕਾਰ ਦੇ ਨਾਲ ਪੜ੍ਹਨਾ ਕਿ ਜਦੋਂ ਸੁਖਮਨੀ ਸਾਹਿਬ ਦਾ ਪਾਠ ਕਰੀਏ ਸਾਨੂੰ ਅੱਜ ਪ੍ਰਤੀਤ ਹੋਵੇ ਕਿ ਅਸੀਂ ਸੁਖਮਨੀ ਸਾਹਿਬ ਦਾ ਪਾਠ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਗੋਦ ਵਿੱਚ ਬੈਠ ਕੇ ਪੜ੍ਹ ਰਹੇ। ਉਹ ਜਪਜੀ ਪੜ੍ਹਨ ਵਾਲਿਓ, ਜਪਜੀ ਏਡੇ ਪਿਆਰ ਨਾਲ ਪੜਿਆ ਕਰੋ ਕਿ ਇੰਜ ਪ੍ਰਤੀਤ ਹੋਵੇ ਸਾਡੇ ਗੁਰੂ ਨਾਨਕ ਦਾ ਰਹਿਮਤ ਭਰਿਆ ਹੱਥ ਸਾਡੇ ਸਿਰ ਉੱਪਰ ਹੈ। ਅਸੀਂ ਐਵੇਂ ਦੀ ਜਪਜੀ ਪੜ੍ਹੀਏ, ਐਵੇਂ ਦੀ ਸੁਖਮਨੀ ਪੜ੍ਹੀਏ, ਬਾਣੀ ਪੜ੍ਹਦਿਆਂ ਕਿਸੇ ਰੂਪ ਵਿੱਚ ਵੀ ਬਾਣੀ ਪੜ੍ਹੀਏ, ਬਾਣੀ ਐਵੇਂ ਪੜ੍ਹੀਏ ਜੋ ਪੜ੍ਹੀ ਗਈ ਬਾਣੀ ਸਤਿਗੁਰਾਂ ਦੇ ਚਰਨਾਂ ਵਿੱਚ ਪ੍ਰਵਾਨ ਹੋ ਜਾਏ। ਪਿਆਰਿਓ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਅਸੀਂ ਅਦਬ ਅਤੇ ਸਤਿਕਾਰ ਕਰਾਂਗੇ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਹਿਲੇ ਪ੍ਰਕਾਸ਼ ਦੇ ਅਸੀਂ 400 ਸਾਲਾ ਮਹਾਨ ਗੁਰਪੁਰਬ ਮਨਾ ਰਹੇ ਹਾਂ। ਵਡਭਾਗੀ ਪਰ ਵੇਖਿਓ, ਆ ਗੁਰਪੁਰਬ ਇੱਕ ਦੋ ਦਿਨਾਂ ਦਾ ਨਹੀਂ ਕਿ ਦੋ ਦਿਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜੈ ਜੈਕਾਰ ਕਰਨ ਲਈ, ਮਗਰੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕਦੀ ਸਤਿਕਾਰ ਨਾ ਕਰੋ। ਅੱਜ ਅਸੀਂ ਕਰਦੇ ਹਾਂ ਐਵੇਂ, ਜਦੋਂ ਸਾਡੇ ਘਰ ਵਿੱਚ ਕੋਈ ਮਨਿਸਟਰ ਆ ਜਾਵੇ, ਬਹੁਤ ਸਾਰੇ ਲੋਕਾਂ ਨੂੰ ਇਕੱਠ ਕਰ ਲੈਂਦੇ, ਫੁੱਲਾਂ ਦੇ ਹਾਰ ਲੈ ਕੇ ਮਨਿਸਟਰ ਦੀ ਉਡੀਕ ਕਰਦੇ ਹਾਂ। ਭਾਵੇਂ 2 ਘੰਟੇ ਲੇਟ ਆਵੇ, 3 ਘੰਟੇ ਲੇਟ ਆਵੇ, ਸਾਨੂੰ ਗੁੱਸਾ ਨਹੀਂ ਆਉਂਦਾ। ਮਨਿਸਟਰ ਆਉਂਦਾ, ਫੁੱਲਾਂ ਦੀ ਵਰਖਾ ਵੀ ਕਰਦੇ ਹਾਂ, ਫੁੱਲਾਂ ਦੇ ਹਾਰ ਵੀ ਪਾਉਂਦੇ ਹਾਂ। ਪਰ ਪਿਆਰਿਓ, ਕਦੀ ਇਹ ਵਿਚਾਰ ਕੀਤੀ ਹੈ ਤੁਸੀਂ ਆਪਣੇ ਘਰਾਂ ਵਿੱਚ ਜਦੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਸੀਂ ਚਰਨ ਪਵਾਉਣੇ ਹੋ, ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਦੋਂ ਬੀੜ ਲੈ ਕੇ ਆਉਂਦੇ ਹਾਂ, ਗੁਸਤਾਖੀ ਮਾਫ, ਅਸੀਂ 5 ਸਿੱਖ ਵੀ ਇਕੱਠੇ ਨਹੀਂ ਹੁੰਦੇ ਤੇ ਨਾ ਆਉਂਦੇ ਹੋਇਆ ਸਤਿਕਾਰ ਕਰਦੇ ਹਾਂ, ਫਿਰ ਕਿਹੜੇ 400 ਸਾਲਾਂ ਅਸੀਂ ਪੁਰਬ ਮਨਾ ਰਹੇ ਹਾਂ। ਪਿਆਰਿਓ, ਧਿਆਨ ਦੇਣਾ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਤੇ ਉਹਨਾਂ ਦੀ ਬਾਣੀ ਦਾ ਸਤਿਕਾਰ ਸਾਡੇ ਹਿਰਦਿਆਂ ਵਿੱਚ ਹਰ ਘੜੀ ਹਰ ਪਲ ਹੋਵੇ, ਕਿਉਂਕਿ ਅਸੀਂ ਆਪਣੇ ਪਿਆਰੇ ਸਤਿਗੁਰਾਂ ਦੇ ਸਿੱਖ ਹਾਂ। ਅੱਜ ਝਾਤ ਮਾਰੋ 6ਵੇਂ ਪਾਤਸ਼ਾਹ ਦੇ ਵਾਰ, 6ਵੇਂ ਪਾਤਸ਼ਾਹ ਇੱਕ ਵੇਰਾ ਦੀਵਾਨ ਲੱਗਾ ਆਪ ਜੀ ਗੁਰਮੁਖ ਵਿਚਾਰਾਂ ਦੇ ਨਾਲ ਸੰਤਾਂ ਨੂੰ ਮਿੱਠੇ ਮਿੱਠੇ ਬਚਨ ਸਰਵਨ ਕਰਾ ਰਹੇ ਸਨ ਕਿ ਗੁਰੂ ਹਰਗੋਬਿੰਦ ਮਹਾਰਾਜ 6ਵੇਂ ਪਾਤਸ਼ਾਹ ਕਹਿਣ ਲੱਗੇ, ਕੋਈ ਪਿਆਰਾ ਹੈ ਤੁਹਾਡੇ ਵਿੱਚੋਂ ਜੋ ਸਾਨੂੰ ਇੱਕ ਚਿੱਤ ਹੋ ਕੇ ਸ਼ੁੱਧ ਜਪਜੀ ਸਾਹਿਬ ਦਾ ਪਾਠ ਸਰਵਨ ਕਰਾਏ? ਸੰਗਤ ਦੇ ਵਿੱਚੋਂ ਇੱਕ ਗੁਰਸਿੱਖ ਖੜਾ ਹੋਇਆ, ਭਾਈ ਗੋਪਾਲ, ਹੱਥ ਜੋੜੇ ਨਮਸਕਾਰਾਂ ਕੀਤੀਆਂ, ਅਸੀਸਾਂ ਤੇ ਰਹਿਮਤ ਲੈ ਕੇ ਇਸਨੇ ਜਪਜੀ ਸਾਹਿਬ ਦਾ ਪਾਠ ਆਰੰਭ ਕੀਤਾ। ਇੱਕ ਚਿੱਤ ਹੋ ਕੇ ਭਾਈ ਗੋਪਾਲ ਜਪਜੀ ਸਾਹਿਬ ਦਾ ਪਾਠ ਕਰ ਰਿਹਾ, ਸੰਗਤ ਸਰਵਣ ਕਰ ਰਹੀ ਹੈ, ਝੂਮ ਰਹੀ ਹੈ। ਸਿੰਘਾਸਨ ਉੱਪਰ ਬੈਠੇ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਵੀ ਨਿਹਾਲ ਹੋ ਰਹੇ, ਆਪ ਦਾ ਚਿੱਤ ਕਰ ਰਿਹਾ। ਭਾਈ ਗੋਪਾਲੇ ਨੂੰ ਗੁਰਿਆਈ ਦੀ ਬਖਸ਼ਿਸ਼ ਕਰ ਦੇਈਏ, ਅੱਜ 7ਵਾਂ ਗੁਰੂ ਨਾਨਕ ਭਾਈ ਗੋਪਾਲੇ ਨੂੰ ਬਣਾ ਦੇਈਏ, ਭਾਈ ਗੋਪਾਲਾ ਏਡਾ ਨਿਹਾਲ ਕਰ। ਜਪਜੀ ਸਾਹਿਬ ਦੇ ਪਾਠ ਦੀ ਸਮਾਪਤੀ ਹੋਈ, ਜਦੋਂ ਸਲੋਕ ਆਇਆ ਤੇ ਭਾਈ ਗੋਪਾਲੇ ਦੇ ਮਨ ਵਿੱਚ ਆ ਵਿਚਾਰ ਆਇਆ, ਗੁਰਦੇਵ ਜੇ ਅੱਜ ਤੁਸੀਂ ਤੁੱਠੋ, ਅੱਜ ਤੁਸੀਂ ਰਹਿਮਤ ਕਰੋ, ਤੇ ਕੁਛ ਦੇਰ ਪਹਿਲਾਂ ਜੋ ਤੁਹਾਡੇ ਪਾਸ ਅਰਬੀ ਘੋੜੇ ਗੁਰਸਿੱਖ ਲੈ ਕੇ ਆਏ ਨੇ, ਉਹਨਾਂ ਵਿੱਚੋਂ ਇੱਕ ਅਰਬੀ ਘੋੜਾ ਦਾਸ ਨੂੰ ਦੇ ਦਿਓ। ਜਦੋਂ ਸਲੋਕ ਸੰਪੂਰਨ ਹੋਇਆ, ਜਾ ਕੇ ਮੱਥਾ ਟੇਕਿਆ ਭਾਈ ਗੋਪਾਲੇ, 6ਵੇਂ ਪਾਤਸ਼ਾਹ ਨੇ ਰਹਿਮਤ ਭਰਿਆ ਭਾਈ ਗੋਪਾਲੇ ਦੇ ਸਿਰ ਉੱਪਰ ਰੱਖਿਆ। ਕਹਿਣ ਲੱਗੇ, ਗੋਪਾਲਿਆ, ਆ ਤੂੰ ਕੀ ਮੰਗਿਆ? ਅਰਬੀ ਘੋੜਾ ਜੋ ਮੰਗਿਆ ਤੈਨੂੰ ਦਿੱਤਾ, ਪਰ ਅੱਜ ਸਾਡਾ ਚਿੱਤ ਕਰਦਾ ਸੀ ਏਡੇ ਪਿਆਰ ਨਾਲ ਤੂੰ ਜਪਜੀ ਸਾਹਿਬ ਦਾ ਪਾਠ ਸਾਨੂੰ ਸਰਵਣ ਕਰਾਇਆ, ਸਾਡਾ ਚਿਤ ਕਰਦਾ ਸੀ ਅੱਜ ਗੁਰਿਆਈ ਦੀ ਬਖਸ਼ਿਸ਼ ਤੇਰੀ ਝੋਲੀ ਵਿੱਚ ਪਾ ਦੇ। ਪਿਆਰਿਓ, ਉਹ ਬਾਣੀ ਪੜਨ ਵਾਲੇ ਗੁਰਸਿੱਖੋ, 400 ਸਾਲਾਂ ਮਹਾਨ ਗੁਰਪੁਰਬ ਮਨਾਉਣ ਵਾਲੇ ਗੁਰਸਿੱਖੋ, ਆਓ ਆਪਣੀ ਝੋਲੀ ਵਿੱਚ ਅੱਜ ਇਹ ਦਾਤ ਪਾਈਏ। ਕਿਹੜੀ? ਅਸੀਂ ਸਦਾ ਹੀ ਇਸ ਬਾਣੀ ਦਾ ਅਦਬ ਤੇ ਸਤਿਕਾਰ ਕਰਨਾ। ਜਿਸ ਬਾਣੀ ਨੂੰ ਸਰਵਣ ਕਰਨ ਦੇ ਬਾਅਦ ਛੇਵੇਂ ਪਾਤਸ਼ਾਹ ਗੁਰਿਆਈ ਦੀ ਬਖਸ਼ਿਸ਼ ਕਰ ਸਕਦੇ ਨੇ, ਜੇ ਅਸੀਂ ਵੀ ਭਾਈ ਗੋਪਾਲੇ ਦੀ ਤਰ੍ਹਾਂ, ਗੁਰੂ ਹਰਕ੍ਰਿਸ਼ਨ ਮਹਾਰਾਜ ਦੀ ਤਰ੍ਹਾਂ ਇੱਕ ਚਿਤ ਹੋ ਕੇ ਬਾਣੀ ਦਾ ਪਾਠ ਕਰੀ ਤੇ ਗੁਰੂ ਨਾਨਕ ਦੀਆਂ ਰਹਿਮਤਾਂ ਸਦਾ ਹੀ ਸਾਡੇ ਝੋਲੀ ਵਿੱਚ ਪੈਣ। ਆਓ ਪਿਆਰਿਓ, ਗੁਰੂ ਅਮਰਦਾਸ ਜੀ ਦਾ ਇਹ ਫਰਮਾਨ, ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਇਸ ਬਾਣੀ ਨੂੰ ਗਾਵੀਏ, ਗਾਵੀਏ ਹੀ ਨਹੀਂ, ਇਸ ਬਾਣੀ ਦੇ ਭਾਵ ਨੂੰ ਹਿਰਦੇ ਵਿੱਚ ਵਸਾਈਏ ਔਰ ਆਪਣਾ ਅਮਲੀ ਜੀਵਨ ਕਰੀਏ। ਕਰੋ ਰਸਨਾ ਪਵਿੱਤਰ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀ ਆਸਿਰ ਬਾਣੀ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਗਾਵੋ ਸੱਚੀ।